ਸਤਨਾਮ ਆਖੇ ਗੁਰੂ ਜੀਓ ਸਮਰਥ ਆਖਾਥ ਅਗੋਚਰ ਜੀਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਸੁਖ ਪਾਇਆ ਸਦਾ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ ਹਮ ਮੈਲੇ ਤੁਮ ਉਜਲ ਕਰਤੇ ਹਮ ਨਿਰਗੁਣ ਤੂੰ ਦਾਤਾ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੁਮ ਚਤੁਰ ਸਿਆਣੇ ਤੁਮ ਚਤੁਰ ਸਿਆਣੇ ਹਮ ਮੂਰਖ ਤੁਮ ਚਤੁਰ ਸਿਆਣੇ ਹਮ ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਦਾਨ ਤੁਮਰੀ ਮਹਿਮਾ ਭਰਨ ਨ ਸਾਕੋ ਤੁਮਰੀ ਮਹਿਮਾ ਭਰਨ ਨ ਸਾਕੋ ਤੂੰ ਠਾਕੁਰ ਉੱਚ ਭਗਵਾਨ ਪਰਮ ਸਤਿਕਾਰਯੋਗ ਸਤਿਗੁਰੂ ਸਵਾਰੀ ਸਤਿਗੁਰਾਂ ਦੇ ਦਰ 'ਤੇ ਜੁੜ ਬੈਠੀ ਸਾਧ ਸੰਗਤ ਜੀਓ ਜੀਵਨ ਦੀਆਂ ਘੜੀਆਂ ਨੂੰ ਅਨਮੋਲ ਬਣਾਉਣ ਲਈ ਜ਼ਿੰਦਗੀ ਦੇਣ ਵਾਲੇ ਜ਼ਿੰਦਗੀ ਦੇ ਦਾਤਾ ਦਾਤਾਰ ਦੇ ਚਰਨਾਂ ਨੂੰ ਪਿਆਰ ਕਰਨ ਲਈ ਭਟਕ ਰਹੀ ਕਲਪ ਰਹੀ ਆਤਮਾ ਨੂੰ ਸ਼ਾਂਤ ਕਰਨ ਲਈ ਡੋਲ ਰਹਿ ਛਿੜਕ ਰਹਿ ਮਨੂ ਇਹਨੂੰ ਕਿਸੇ ਰਸ ਅਤੇ ਰੰਗ ਦੇ ਅੰਦਰ ਗੜੂੰਦ ਕਰਨ ਲਈ ਪ੍ਰਭੂ ਪ੍ਰੀਤਮ ਨੂੰ ਮਿਲਣ ਦੀ ਤਾਂਘ ਪੈਦਾ ਕਰ ਸਤਿਗੁਰਾਂ ਦੇ ਦਰ 'ਤੇ ਬੈਠ ਕੇ ਕੀਰਤਨ ਅਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਗੁਰਮੁਖ ਪਿਆਰੇ ਵੀਰ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੀ ਰਚਨਾ ਤੋਂ ਸਤਿਗੁਰੂ ਦੀ ਮਹਿਮਾ ਆਪ ਜੀ ਸਰਵਨ ਕਰ ਰਹੇ ਸੀ ਜਿੰਨੇ ਕੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਸਮਤ ਬਖਸ਼ ਰਹੇ ਹਨ, ਤੁਹਾਡੀ ਇਕਾਗਰਤਾ ਅਸੀਸ, ਤੁਹਾਡੇ ਦਿਲਾਂ 'ਚੋਂ ਨਿਕਲਿਆ ਪਿਆਰ ਦੀਆਂ ਤਰੰਗਾਂ ਜਿੰਨੀਆਂ ਪ੍ਰਾਪਤ ਹੋ ਰਹੀਆਂ ਉਸ ਦੇ ਮੁਤਾਬਕ ਆਓ ਕੁਝ ਸਮਾਂ ਗੁਰੂ ਕੀ ਮਹਿਮਾ ਵਿੱਚ ਜੁੜੀਏ। ਆਸੀਸ ਦਿਓ ਅਤੇ ਫਤਿਹ ਬੁਲਾਓ, ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਗੁਰੂ ਨਾਨਕ ਪਿਤਾ ਦੇ ਘਰ ਦੀ ਸਿੱਖੀ ਸਮਝਾ ਰਹੇ ਸਨ। ਸਿੱਖ ਸ਼ਬਦ ਇਹ ਸਰੀਰ ਨਾਲ ਜੋੜਨਾ ਹੋਵੇ ਕੁਛ ਵੀ ਮੁੱਲ ਨਹੀਂ ਤਾਰਨਾ ਪੈਂਦਾ। ਜਨਮ ਹੋ ਗਿਆ ਕਿਸੇ ਸਿੱਖ ਦੇ ਘਰ ਤਾਂ ਵੀ ਸਿੱਖ ਖਾਂ, ਗੁਰਦੁਆਰੇ ਮੱਥਾ ਟੇਕਿਆ ਤਾਂ ਵੀ ਸਿੱਖ ਖਾਂ। ਹਿੰਦੂ ਸ਼ਬਦ ਕਿਸੇ ਨਾਲ ਜੋੜਨਾ ਹੋਵੇ ਕੁਛ ਨਹੀਂ ਲੱਗਦਾ, ਕੇਵਲ ਹਿੰਦੂ ਦੇ ਘਰ ਪੈਦਾ ਹੋ ਜਾਓ ਤਾਂ ਹਿੰਦੂ ਹੈ। ਮੁਸਲਮਾਨ ਸ਼ਬਦ ਜੋੜਨਾ ਹੋਵੇ ਕੇਵਲ ਉਹਨਾਂ ਦੇ ਘਰ ਪੈਦਾ ਹੋ ਕੇ ਮੁਸਲਮਾਨ ਹੈ। ਈਸਾਈ ਸ਼ਬਦ ਜੋੜਨਾ ਹੋਵੇ ਪਿਆਰਿਓ, ਈਸਾਈਆਂ ਦੇ ਘਰ ਕੋਈ ਪੈਦਾ ਹੋਏ ਮਿਲ ਜਾਏਗਾ ਸ਼ਬਦ। ਸਿੱਖਾਂ ਦੇ ਘਰ ਪੈਦਾ ਹੋ ਕੇ ਸਿੱਖ ਸ਼ਬਦ ਤਾਂ ਹਰ ਕਿਸੇ ਨੂੰ ਪ੍ਰਾਪਤ ਹੁੰਦਾ ਹੈ, ਪਰ ਧਿਆਨ ਕਰਨਾ ਧੰਨ ਗੁਰੂ ਨਾਨਕ ਪਿਤਾ ਦੀ ਸਿੱਖੀ ਦੀ ਦਾਤ ਹਰ ਕਿਸੇ ਨੂੰ ਘਰ 'ਚ ਬੈਠ ਕੇ ਨਹੀਂ, ਉਸ ਨੂੰ ਆਪਣੀ ਜਿੰਦ ਗੁਰੂ ਨਾਨਕ ਪਿਤਾ ਦੇ ਘਰ ਆ ਕੇ ਵੇਚਣੀ ਪੈਂਦੀ ਅਤੇ ਤਾਂ ਸਿੱਖੀ ਦੀ ਦਾਤ ਮਿਲਦੀ ਹੈ। ਉਹ ਸਿੱਖੀ ਦੀ ਦਾਤ ਜਿਸ ਨੇ ਸਰਬੱਤ ਦਾ ਭਲਾ ਮੰਗਿਆ ਅਤੇ ਭਲਾ ਕੀਤਾ ਅਤੇ ਕਰ ਰਿਹਾ ਹੈ। ਸ਼੍ਰੀਮਾਨ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਗੁਰੂ ਕਿਆ ਸਿੱਖਾ ਤੁਰਿਆ ਏ ਅਤੇ ਉਸ ਮੰਜ਼ਿਲ 'ਤੇ ਪਹੁੰਚਣ ਲਈ ਜਰਾ ਕੁ ਆਪਣੇ ਕੁਛ ਰਸਤੇ ਦੇ ਜਾਣੂ ਕੁ, ਐਵੇਂ ਨਾ ਚਾਰ ਕੁ ਕਦਮ ਤੁਰ ਕੇ ਰੁਕ ਜਾਏ। ਬਹੁਤੇ ਉਹ ਸਿੱਖ ਵੀਰ ਪੈ ਨੇ ਜਿਹੜੇ ਰੁਕ ਗਏ ਜਨਮ ਦਿਨ 'ਤੇ ਅਰਦਾਸ ਕਰਾਉਣੀ, ਵਿਆਹ 'ਤੇ ਅਤੇ ਮੌਤ 'ਤੇ ਗੁਰੂ ਕੋਲ ਆ ਕੇ ਪਾਠ ਕਰਾਉਣਾ, ਅਰਦਾਸ ਕਰਾਉਣੀ, ਇਸ ਤੋਂ ਅੱਗੇ ਉਹਨਾਂ ਦਾ ਕੋਈ ਤਲੋਕਾਤ ਨਹੀਂ ਸਤਿਗੁਰੂ ਨਾਲ, ਲੋੜ ਹੀ ਨਹੀਂ ਹੈ। ਕੁਛ ਉਹਨਾਂ ਤੋਂ ਅੱਗੇ ਨਿਕਲੇ ਤੁਰੇ ਜਿਨ੍ਹਾਂ ਨੇ ਇਹ ਯਤਨ ਕੀਤਾ ਨਹੀਂ, ਜਦੋਂ ਸਮਾਂ ਮਿਲੇ ਹਫ਼ਤੇ ਬਾਅਦ ਮਹੀਨੇ ਬਾਅਦ ਭਈ ਸਤਿਗੁਰੂ ਦੇ ਘਰ ਨਮਸਕਾਰ ਕਰਨੀ ਹੈ, ਥੋੜ੍ਹੀ ਬਹੁਤੀ ਸੇਵਾ ਵੀ ਕਰਨਗੇ। ਕੁਛ ਇੱਥੇ ਰੁਕ ਗਏ, ਕੁਛ ਇਸ ਤੋਂ ਅੱਗੇ ਤੁਰੇ। ਗੁਰੂ ਕੇ ਪਿਆਰਿਓ, ਹੈਣ ਸਾਰੇ ਸਿੱਖ ਖਵਾਉਣ ਵਾਲੇ, ਕਿਉਂਕਿ ਦੂਸਰਿਆਂ ਦੀ ਗੱਲ ਕਰਨ ਦੀ ਲੋੜ ਨਹੀਂ, ਆਪਣਾ ਘਰ ਸਾਫ਼ ਅਤੇ ਉੱਚਾ ਕਰੀਏ, ਆਪਣੇ ਘਰ ਵਿੱਚ ਜੋ ਕੁਝ ਪਿਆ ਉਸ ਨੂੰ ਪੁੰਚੀਏ ਮਾਣੀਏ। ਕੁਛ ਉਹ ਖਨ ਸੱਜਣ ਵੀਰ ਭੈਣ ਜਿਹੜੇ ਥੋੜ੍ਹਾ ਜਿਹਾ ਅੱਗੇ ਤੁਰੇ, ਉਹ ਪਾਠ ਕਰਦੇ ਹਨ ਜਿੰਨਾ ਕੁ ਹੋ ਸਕਦਾ ਇਹ ਗੁਰਦੁਆਰੇ ਗੁਰੂ ਕੀ ਸੰਗਤ ਵਿੱਚ ਹਾਜ਼ਰੀ ਭਰਦੇ ਹਨ, ਉਹ ਵੀ ਇੱਥੇ ਰੁਕ ਗਏ। ਉਹਨਾਂ ਨੂੰ ਕਹੋ ਥੋੜ੍ਹਾ ਜਿਹਾ ਹੋਰ ਅੱਗੇ ਤੁਰੋ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਪਾਨ ਕਰਕੇ ਸਤਿਗੁਰੂ ਦੇ ਘਰ ਪ੍ਰਵਾਨਗੀ ਲਓ। ਜਵਾਬ ਹੋਏਗਾ ਨਹੀਂ, ਅੰਦਰ ਸਾਫ਼ ਚਾਹੀਦਾ ਏ, ਇਸ ਤੋਂ ਅੱਗੇ ਤੁਰਨ ਦੀ ਲੋੜ ਨਹੀਂ। ਅਨੇਕਾਂ ਵੀਰ ਤੁਸੀਂ ਵੇਖੋਗੇ ਪਾਠ ਸਾਰੀ ਜ਼ਿੰਦਗੀ ਕਰਨਗੇ ਪਰ ਅੰਮ੍ਰਿਤ ਨਹੀਂ ਛਕਣਗੇ। ਸੰਗਤ ਵਿੱਚ ਸਤਿਗੁਰੂ ਜੀ ਦੇ ਦਰ 'ਤੇ ਗਾਏ ਬਗਾਏ ਵਾਹ ਲੱਗਦੀ ਆਉਣਗੇ, ਪਰ ਉਹਨਾਂ ਨੂੰ ਇਹ ਲੋੜ ਨਹੀਂ ਮਹਿਸੂਸ ਹੋਈ ਭਈ ਕਲਗੀਆਂ ਵਾਲੇ ਪਿਤਾ ਦੇ ਪੰਜ ਕਕਾਰ ਇਸ ਤਨ 'ਤੇ ਆਉਣ, ਬਾਣੀ 'ਤੇ ਬਾਣੀ ਦਾ ਸੁਮੇਲ ਕਰ ਸਤਿਗੁਰੂ ਦੇ ਹੁਕਮ ਕੋਲ ਆਵਾਂ। ਸਤਸੰਗਿਓ, ਪਰ ਜਿਨ੍ਹਾਂ 'ਤੇ ਸਤਿਗੁਰੂ ਕਿਰਪਾ ਕਰੇ ਉਹ ਇਸ ਤੋਂ ਅੱਗੇ ਤੁਰਦੇ ਜਿਹੜੇ ਅੰਮ੍ਰਿਤਧਾਰੀ ਹੋ ਜਾਂਦੇ ਹਨ। ਸਾਧ ਸੰਗਤ, ਜਦੋਂ ਅੰਮ੍ਰਿਤ ਪਾਨ ਕੀਤਾ, ਪੰਜਾਂ ਦਾ ਹੁਕਮ ਸੀ, ਪੰਜ ਬਾਣੀਆਂ 'ਤੇ ਸੋਦਰ ਅਤੇ ਸੋਹਲਾ ਕਰੋ, ਉਹ ਕਰ ਰਹੇ ਹਨ। ਕਿਆ ਅਸੀਂ ਇੱਕ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੀ ਉਹ ਮੰਨ ਰਹੇ ਹਨ? ਸਾਧ ਸੰਗਤ, ਉਹਨਾਂ ਨੂੰ ਕਿਹਾ ਜਾਵੇ ਹੁਣ ਇਹ 'ਚ ਰੁਕਣਾ ਨਹੀਂ ਸੱਜਣਾ, ਇਸ ਤੋਂ ਅੱਗੇ ਅਜੇ ਤੇਰਾ ਬਹੁਤ ਕੁਝ ਕਰਨ ਵਾਲਾ ਸਫ਼ਰ ਏ, ਉਹ ਹੁਣ ਤੂੰ ਸ਼ੁਰੂ ਕਰ। ਪਹਿਲਾਂ ਇਕੱਲਾ ਸਹਿ, ਹੁਣ ਤੂੰ ਗੁਰੂ ਘਰ ਪਹੁੰਚ ਗਏ, ਸਤਿਗੁਰੂ ਨੂੰ ਬਾਂਹ ਪਕੜਾਈ ਆ, ਹੁਣ ਬਾਂਹ ਛੁੜਾ ਨਾ, ਸਤਿਗੁਰੂ ਜੀ ਦੇ ਬਾਂਹ ਜੋ ਪਕੜੀ ਕਹਿ ਦਾਤਾ, ਮੇਰੀ ਬਾਂਹ ਓਨਾ ਚਿਰ ਪਕੜ ਕੇ ਰੱਖੋ ਜਿੰਨਾ ਚਿਰ ਮੈਂ ਨਿਰੰਕਾਰ ਦੇ ਘਰ ਤੱਕ ਨਹੀਂ ਪਹੁੰਚ ਜਾਂਦਾ। ਪਰ ਤੁਸੀਂ ਵੇਖੋਗੇ ਮੇਰੀ ਕੌਮ ਅਤੇ ਪੰਚ ਪਾਵੇ ਹਰ ਕੌਮ ਦਾ ਇਹੀ ਹਾਲ ਹੈ। ਧਰਮ ਦੇ ਕੁਝ ਕੁ ਗੱਲਾਂ ਮੰਨਣਗੇ ਪੂਰੀਆਂ ਨੇ, ਪਰ ਸਿੱਖ ਦੀ ਗੱਲ ਕਰਾਂ ਉਹਨਾਂ ਦਾ ਨਿਸ਼ਾਨਾ ਉਹ ਸਮਝਦੇ ਅੰਮ੍ਰਿਤ ਤਾਰੀਖ ਹੋ ਗਏ ਅਤੇ ਗੱਲ ਮੁਕੰਮਲ, ਇਸ ਤੋਂ ਬਾਅਦ ਕੁਝ ਹੋਰ ਨਹੀਂ ਕਰਨਾ। ਜੇ ਸੱਚ ਪੁੱਛੋ ਨਾ, ਅੰਮ੍ਰਿਤ ਤਾਰੀਖ ਹੋ ਗਈ ਤਾਂ ਹੁਣ ਅਜੇ ਅਸਾਂ ਨੇ ਤੁਰਨਾ ਸ਼ੁਰੂ ਕਰਨਾ ਏ, ਅਜੇ ਕਿਧਰੇ ਪਹੁੰਚੇ ਨੇ, ਅਜੇ ਤਾਂ ਪਹਿਲਾ ਕਦਮ ਪੁੱਟਿਆ, ਉਸ ਤੋਂ ਬਾਅਦ ਕੀ ਕਹਿ। ਸਤਿਗੁਰੂ ਜੀ ਕਹਿੰਦੇ ਆ ਮੇਰੀ ਬਾਂਹ ਪਕੜ, ਉਹ ਕਹਿ ਨਾਮ ਜਪਿਆ ਕਰ, ਇਹ ਗੁਰੂ ਨਾਨਕ ਦੀ ਬਾਂਹ ਏ। ਇਹ ਸਤਿਗੁਰੂ ਜੀ ਆਖਦੇ ਨੇ ਹੱਥੀਂ ਦਿੱਤੀ ਪ੍ਰਭ ਦੇਵ ਅਨਖਾਰੇ ਨਿਰੰਕਾਰ ਦਾ ਹੱਥ ਪਕੜਨਾ ਉਹ ਨਾਮ ਨਾਲ ਜੋੜ। ਜਦੋਂ ਕੋਈ ਨਾਮ ਜਪਦਾ ਪਿਆਰਿਓ ਉਹ ਵਿਰਲੇ ਕਾਰਨ, ਅਤੇ ਸਾਹਿਬ ਕਹਿੰਦੇ ਜਦੋਂ ਕੋਈ ਨਾਮ ਵੀ ਜਪੀ ਜਾਵੇ ਅਤੇ ਤਾਂ ਵੀ ਉਹਦੀ ਜ਼ਿੰਦਗੀ ਦੇ ਅੰਦਰ ਉਹ ਰਸ ਅਤੇ ਆਨੰਦ ਨਾ ਬਣੇ ਅਤੇ ਕੀ ਕਾਰਨ, ਉਹ ਭਾਈ ਗੁਰਦਾਸ ਸਾਹਿਬ ਨੇ 6 ਪੰਕਤੀਆਂ ਵਿੱਚ ਬਿਆਨ ਕੀਤਾ ਜੇ। ਉਹਨਾਂ ਦੀ ਗੱਲ ਦਾਤੇ ਨੇ ਸ਼ੁਰੂ ਕਰਾਏ ਤਾਂ ਸਾਧ ਸੰਗਤ ਤੁਸੀਂ ਰੋਜ਼ ਮੇਰੇ ਸਾਹਿਬ ਦੇ ਦਰ 'ਤੇ ਆਉਣ ਵਾਲੇ ਹੋ, ਤੁਹਾਡਾ ਆਸ ਭਰੋਸਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ 'ਤੇ ਕਹਿ, ਉਸ ਗੁਰੂ ਅਤੇ ਗੁਰੂ ਦੇ ਪਿਆਰੇ ਨੇ ਕਿਰਪਾ ਕੀਤੀ ਬਚਨ ਕਿਹਾ ਨੇ। ਕਹਿਣ ਲੱਗੇ ਜਪਣ ਵਾਲਿਆ ਪਹਿਲਾਂ ਅੰਦਰ ਝਾਤ ਮਾਰੀ, ਤੇਰੇ ਅੰਦਰ ਅਹੰਕਾਰ ਨਹੀਂ, ਗੁਰਮਤਿ ਦੀ ਗਰੀਬੀ ਅਤੇ ਨਿਮਰਤਾ ਹੋਣੀ ਚਾਹੀਦੀ। ਕਦੇ ਹੰਕਾਰ ਦਾ ਬੋਲ ਨਾ ਤੂੰ ਬੋਲੀ, ਤੇਰੇ ਅੰਦਰ ਵੀ ਅਹੰਕਾਰ ਦਾ ਫੁਰਨਾ ਨਾ ਆਵੇ। ਸੁਖਮਨੀ ਸਾਹਿਬ ਜੀ ਦੀ ਗੱਲ ਗੁਰੂ ਕੇ ਪਿਆਰੇ ਕਰ ਰਹੇ ਸੀ ਨਾ, ਪਿਆਰ ਨਾਲ ਕਿਵੇਂ ਸਤਿਗੁਰੂ ਜੀ ਉਂਗਲ ਪਕੜਾ ਕੇ ਇੱਕ ਇੱਕ ਸ਼ਬਦ ਕਹਿ ਰਹੇ ਸਨ। ਸਾਹਿਬ ਕਹਿੰਦੇ ਸੁਖੀ ਬਸੈ ਮਸਕੀਨੀਆ। ਗੁਰੂ ਅਰਜਨ ਸਾਹਿਬ ਜੀ ਆਖਰ ਕੌਣ ਸੁਖੀ ਵਸਣਗੇ, ਕਿਹਨਾਂ ਦੀ ਆਤਮਾ ਸ਼ਾਂਤ ਹੋਏਗੀ, ਕਿਹੜੇ ਮਾਲਕ ਦੇ ਘਰ ਵੱਲ ਤੁਰਨਗੇ। ਕਹਿਣ ਲੱਗੇ ਮਸਕੀਨ, ਮਸਕੀਨ ਦਾ ਅਰਥ ਹੁੰਦਾ ਗਰੀਬ, ਆਜਜ, ਨੀਵਾਂ ਜਿਹੜਾ ਹੋ ਗਿਆ। ਸਾਹਿਬ ਕਹਿੰਦੇ ਆਪ ਨਿਵਾਰ ਤਲੇ, ਜਿਹਨੇ ਆਪਣਾ ਅਹੰਕਾਰ ਛੱਡ ਦਿੱਤਾ ਹੈ ਬਸ। ਕਹਿੰਦੇ ਦੂਜੇ ਪਾਸੇ ਬੜੇ ਬੜੇ ਅਹੰਕਾਰੀ ਆ, ਨਾਨਕ ਗਰਭ ਗਲੇ। ਬੜੇ ਬੜੇ ਵੱਡੇ ਅਹੰਕਾਰੀ ਜੋ ਕਹਿਣ ਉਹ ਗਲ ਜਾਂਦੇ ਨੇ, ਪਰ ਉਹ ਕਦੇ ਸੁਖੀ ਨਹੀਂ ਹੋਣਗੇ। ਸਤਸੰਗਿਓ, ਜਿਹੜੀ ਖੇਤੀ ਗਲ ਜਾਏ ਉਹ ਦੁਬਾਰਾ ਕਦੇ ਖਰੀ ਨਹੀਂ ਖੁੰਦੀ। ਜਿਹੜਾ ਕੋਈ ਸਰੀਰ ਦਾ ਅੰਗ ਗਲ ਜਾਏ ਉਹ ਤੁਸੀਂ ਵੇਖਦੇ ਹੋ ਕਿਸੇ ਕੰਮ ਦਾ ਨਹੀਂ ਰਹਿੰਦਾ। ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਅਹੰਕਾਰ ਵਿੱਚ ਗਲ ਜਾਵੇ ਉਹ ਕਿਤਨਾ ਕੁ ਦੁਖੀ ਹੋਏਗਾ। ਭਾਈ ਸਾਹਿਬ ਕਹਿੰਦੇ ਨੇ ਨਿਮਰਤਾ ਗਰੀਬੀ ਜੋ ਗੁਰਮਤਿ ਦੀ ਗਰੀਬੀ ਹੈ ਉਹ ਪਹਿਲਾ ਬਚਨ ਸਿੱਖਾ ਆਪਣੇ ਅੰਦਰ ਸੰਭਾਲ ਕੇ ਰੱਖੇ, ਨਹੀਂ ਤਾਂ ਨਾਮ ਜਪ ਕੇ ਵੀ ਤੇਰੇ ਪੱਲੇ ਕੱਖ ਨਹੀਂ ਹੋ ਪੈਣਾ, ਕੁਛ ਨਹੀਂ ਹੋਏਗਾ ਤੇਰੇ ਜੀਵਨ ਅੰਦਰ, ਸਗੋਂ ਆਮ ਲੋਕਾਂ ਨਾਲੋਂ ਵੱਧ ਅਹੰਕਾਰੀ ਹੋ ਕੇ ਜ਼ੁਲਮ ਕਰੇਗਾ। ਹਰਨਾਕਸ਼ ਵਰਗਿਆਂ ਨੇ ਜਪਿਆ ਬਹੁਤ, ਨਿਮਰਤਾ ਤੋਂ ਖਾਲੀ ਹੋਣ ਕਾਰਨ ਦੁਸ਼ਟ ਬਣ ਗਏ। ਬੰਨਾ ਸੀ ਬ੍ਰਹਮ ਗਿਆਨੀ, ਬੰਨਾ ਸੀ ਮਹਾਂਪੁਰਖ, ਬਣ ਗਏ ਦੁਸ਼ਟ, ਅਤੇ ਉਹਨਾਂ ਨਾਲ ਸ਼ਬਦ ਬੜੇ ਕੁਝ ਜਿਹੇ ਵਰਤਣੇ ਕਿਉਂਕਿ ਕਰਮ ਕੁਝ ਇੱਕ ਹੋ ਗਏ। ਦੂਜਾ ਬਚਨ ਇਹ, ਭਾਈ ਸਾਹਿਬ ਕਹਿੰਦੇ ਨੇ ਖਉ ਤਿਸ ਕੋਲ ਕੁਮਾਇਆ, ਪਰ ਦਰਬੈ ਨੂੰ ਹੱਥ ਨਾ ਲਾਵੈ। ਸਿੱਖ ਨੂੰ ਹੁਕਮ ਕਹਿ ਆਪਣੀ ਹੱਕ ਹਲਾਲ ਦਸਾਂ ਨੂੰਆਂ ਦੀ ਕਿਰਤ ਕਮਾਈ ਕਰਕੇ ਸਿੱਖ ਭੋਜਨ ਛਕੇ। ਇਹ ਦੂਸਰੇ ਦੇ ਕਦੇ ਵੀ, ਇਹ ਸਤਿਗੁਰੂ ਜੀ ਦੇ ਪਿਆਰੇ ਨੇ ਇਹ ਨਹੀਂ ਕਿਹਾ ਦੂਸਰੇ ਦਾ ਹੱਕ ਖਾਵੇ ਨਾ, ਦੂਸਰੇ ਦੇ ਪੈਸੇ ਵੱਲ ਬੁਰੀ ਨਿਗਾਹ ਨਾਲ ਨਾ ਤੱਕੇ। ਕਹਿੰਦੇ ਉਹਨੂੰ ਹੱਥ ਵੀ ਨਾ ਲਾ। ਵੇਖ ਜ਼ਰਾ, ਇਹ ਗੱਲਾਂ ਨੂੰ ਅਸੀਂ ਛੋਟੀਆਂ ਨਾ ਸਮਝੀਏ। ਜਿਹੜੇ ਨਹੀਂ ਜਪਦੇ ਉਹਨਾਂ ਦੀ ਮਰਜ਼ੀ ਜਿਵੇਂ ਮਰਜ਼ੀ ਜਿਉਣ, ਪਰ ਪਿਆਰਿਓ ਜਿਸ ਘਰ ਦੇ ਅੰਦਰ ਕਿਸੇ ਦੂਸਰੇ ਦਾ ਹੱਕ ਜਦੋਂ ਆ ਜਾਂਦਾ ਜਿਹਦਾ, ਉਸ ਘਰ ਹੋਰ ਜੋ ਮਰਜ਼ੀ ਆ ਜਾਵੇ ਨਾ, ਉੱਥੇ ਕਦੇ ਆਤਮਾ ਸੁਖੀ ਵਸੇਗੀ ਅਤੇ ਨਾ ਉਸ ਘਰ ਅੰਦਰੋਂ ਕਦੇ ਕਲੇਸ਼ ਹੀ ਬਾਹਰ ਨਿਕਲੇਗਾ, ਬਰਕਤ ਨਹੀਂ ਪਏਗੀ। ਕਈ ਵਾਰਾਂ ਹੁਣੇ ਵੀਰ ਬਚਨ ਕਰ ਰਹੇ ਸੀ ਨਾ, ਜਿਨ੍ਹਾਂ ਨੇ ਸਤਿਗੁਰੂ ਨੂੰ ਮੰਨ ਲਿਆ ਨਾ ਉਹਨਾਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਅਸੀਂ ਮੰਨ ਸਕੀਏ। ਮੈਂ ਮਾਂ ਗੁਰੂ ਕੀ ਕਹਿ, ਰਾਮਪੁਰ ਖੇਡ ਵਾਲੇ ਮਹਾਂਪੁਰਖਾਂ ਕੋਲ ਆ ਕੇ ਸੱਜਣ ਕਹਿਣ ਲੱਗਾ, ਮੈਂ ਪੁਰਖੋ ਮਾਰਿਆ ਦਿਆ ਜੇ ਕੀ ਹੋਇਆ ਕਹਿ। ਕਹਿਣ ਲੱਗੇ ਬਹੁਤ ਪੈਸਾ ਲਗਾ ਕੇ ਬੋਰ ਲਾਇਆ, ਪਾਣੀ ਨਹੀਂ ਨਿਕਲਦਾ, ਖੇਤੀ ਵੀ ਸੁੱਕ ਰਹੀ, ਪਹਿਲਾਂ ਪੈਸਾ ਵੀ ਲੱਗ ਗਿਆ, ਮੇਰੇ ਤਾਂ ਬੱਚੇ ਰੁਲ ਜਾਣਗੇ, ਕੀ ਕਰਾਂ ਦੱਸੋ। ਕਹਿਣ ਲੱਗੇ ਦੋ ਚਾਰ ਮਿੰਟ ਬਾਅਦ, ਕਹਿੰਦੇ ਸਾਨੂੰ ਲੱਗਦਾ ਕਲਗੀਆਂ ਵਾਲੇ ਤੇਰੇ 'ਤੇ ਖੁਸ਼ ਨਹੀਂ ਖਾਣ, ਕਿਉਂਕਿ ਤੂੰ ਕਿਸੇ ਦਾ ਪੈਸਾ ਮਾਰਿਆ ਹੋਇਆ ਹੈ, ਕਿਸੇ ਦੂਜੇ ਦਾ ਪੈਸਾ ਤੇਰੇ ਘਰ ਵਿੱਚ ਆ ਗਿਆ ਏ, ਉਹਦੇ ਕਾਰਨ ਨਾ ਤੇਰੇ ਬੋਰ 'ਚੋਂ ਪਾਣੀ ਨਿਕਲੇ ਅਤੇ ਨਾ ਤੇਰੇ ਇਸ ਜ਼ਿੰਦਗੀ 'ਚੋਂ ਕਦੀ ਸੁੱਖ ਨਿਕਲੇ। ਨਹੀਂ ਨਹੀਂ ਕਹਿੰਦਾ ਮੈਂ ਤਾਂ ਇਸ ਕਦੇ ਕੀਤਾ ਹੀ ਨਹੀਂ, ਕਿਉਂਕਿ ਕੌਮੇ ਨੂੰ ਠੇਸ ਲੱਗਦੀ ਜਦੋਂ ਆਪਣੀ ਗਲਤੀ ਮੰਨ ਲਈਏ, ਅਹੰਕਾਰ ਨਿਵਨ ਹੀ ਨਾ ਦਿੰਦਾ। ਪਿਆਰਿਓ ਭਾਈ ਗੁਰਦਾਸ ਸਾਹਿਬ ਜਿੰਨਾ ਕੌਣ ਡੂੰਘਾ ਹੋਏਗਾ, ਪਤਾ ਨਹੀਂ ਕਿੱਥੇ ਚੁਬੀਆਂ ਲਵਾਉਂਦੇ ਨੇ। ਕਹਿੰਦੇ ਨੇ ਜਦੋਂ ਇਹ ਨਾ ਨਾ ਮੰਨਿਆ ਮਹਾਂਪੁਰਖ, ਕਹਿੰਦੇ ਠੀਕ ਹੈ ਭਾਈ ਸਾਨੂੰ ਤਾਂ ਇਸ ਤਰ੍ਹਾਂ ਹੀ ਲੱਗਾ ਸੀ। ਜਦੋਂ ਅੰਦਰ ਇਸ ਨੇ ਠਣਕਿਆ ਇਹਦਾ, ਆਇਆ ਵਾਂ ਦੁਖੀ ਆ ਹੁਣ ਕੋਈ ਚਾਰਾ ਨਹੀਂ, ਚੇਤਾ ਆ ਗਿਆ। ਕਹਿਣ ਲੱਗਾ ਇੱਕ ਗਰੀਬ ਆਦਮੀ ਦਾ 250 ਰੁਪਈਆ ਮਾਰਿਆ ਏ, ਮੰਗ ਮੁੰਗ ਕੇ ਬਹਿ ਗਿਆ, ਮੈਂ ਕੋਈ ਨਹੀਂ ਦਿੱਤਾ। ਕਹਿਣ ਲੱਗੇ ਠੀਕ ਏ, ਆ ਗਿਆ ਨਾ ਯਾਦ। ਕਹਿਣ ਲੱਗੇ ਫਿਰ ਇੰਜ ਕਰ, ਉਹਦਾ ਪੈਸਾ ਮੂਲ ਵੀ ਮੋੜ, ਵਿਆਜ ਮੋੜ, ਅਤੇ 5 ਕੁ ਰੁਪਈਏ ਕੋਲੋਂ ਦੇ ਕੇ ਆ। ਗਰੀਬ ਨੂੰ ਚੇਤਾ ਵੀ ਨਹੀਂ ਸੀ, ਜਦੋਂ ਪੈਸੇ ਮੋੜ ਕੇ ਵਾਪਸ ਆਇਆ, ਕਹਿਣ ਲੱਗੇ ਹੁਣ ਦੁਬਾਰਾ ਉਸ ਬੋਰ ਵਿੱਚ ਬੋਕੀਆਂ ਮਾਰ। ਅਤੇ ਕਹਿੰਦੇ ਜਦੋਂ ਆਇਆ ਤਾਂ ਬੋਰ ਉਹੀ ਏ, ਬੰਦਾ ਉਹੀ ਏ, ਪਰ ਉਸ ਦੇ ਬੋਰ ਵਿੱਚੋਂ ਗੁਰੂ ਕੇ ਪਿਆਰ ਜਦੋਂ ਪਾਣੀ ਨਿਕਲਿਆ ਏ ਅਤੇ ਇੱਕਦਮ ਉਹਦਾ ਸਿਰ ਝੁੱਕ ਗਿਆ। ਮਹਾਂਪੁਰਖ ਕਹਿਣ ਲੱਗੇ ਦੇਖ ਸੱਜਣਾ, ਜੇ ਕਿਸੇ ਦਾ ਹੱਕ ਜਦੋਂ ਤੂੰ ਮਾਰਿਆ ਅਤੇ ਤੇਰੇ ਬੋਰ ਵਿੱਚੋਂ ਪਾਣੀ ਨਹੀਂ ਨਿਕਲਿਆ, ਯਾਦ ਰੱਖੀਂ ਸਾਰੀ ਜ਼ਿੰਦਗੀ ਜੇ ਕਿਸੇ ਦਾ ਹੱਕ ਮਾਰੇਂਗਾ, ਪਰਾਏ ਦਰਬ ਨੂੰ ਲਿਆਏਂਗਾ ਘਰ, ਉਹ ਲੱਗਦਾ ਅਤੇ ਮਿੱਠਾ ਬਹੁਤ ਏ। ਕਿੱਕਰ ਦੇ ਬੀਜ ਜਿਹੜੇ ਨੇ ਉਹਨਾਂ ਨੂੰ ਕੰਡੇ ਹੀ ਨਹੀਂ ਕਾਦਰ ਦੀ ਕੁਦਰਤ ਨੇ ਲਾਏ, ਬਿਲਕੁਲ ਮੁਲਾਇਮ ਕਣ, ਬਿਲਕੁਲ ਕੂਲੇ ਜੇ ਕਣ ਉਹਨਾਂ ਨੂੰ ਨਹੀਂ। ਜਦੋਂ ਉਹੀ ਬੀਜ ਕਿਧਰੇ ਧਰਤੀ ਦੀ ਕੁੱਖ ਵਿੱਚ ਬੀਜਿਆ ਜਾਵੇ ਨਾ, ਬਾਅਦ ਵਿੱਚ ਕੰਡੇ ਨਿਕਲਦੇ ਨੇ। ਜਦੋਂ ਪਰਾਇਆ ਦਰਬ ਆਉਂਦਾ ਨਾ ਘਰ, ਬੜਾ ਆਨੰਦ ਬਣਦਾ ਹੈ, ਸੁੱਖ ਮਿਲਦਾ ਹੈ, ਆਤਮਾ ਕਹਿੰਦੀ ਬਹੁਤ ਵਧੀਆ ਹੋ ਗਿਆ, ਆਪਣੇ ਤਾਂ ਇੰਨੇ ਕੁ ਬਣੇ ਸਨ, ਪਰ ਆਲੇ ਦੁਆਲੇ ਬਗਾਨੇ ਕਿਸੇ ਦੇ ਥੋੜ੍ਹੇ ਜਿਹੇ ਆ ਗਏ, ਅੰਦਰ ਨੂੰ ਚੰਗਾ ਲੱਗਦਾ ਏ। ਕਹਿਣ ਲੱਗੇ ਪਿਆਰਿਓ ਜਿਵੇਂ ਕਿੱਕਰ ਦਾ ਬੀਜ ਮੁਲਾਇਮ, ਪਰ ਜਦੋਂ ਬੂਟਾ ਬਣਿਆ ਤਾਂ ਕੰਡੇ ਲੱਗ ਗਏ, ਇਸੇ ਤਰ੍ਹਾਂ ਜਦੋਂ ਪਰਾਇਆ ਦਰਬ ਘਰ ਆਉਂਦਾ ਹੈ ਨਾ, ਪੈਸਾ ਸੋਹਣਾ ਬਹੁਤ ਲੱਗਦਾ ਹੈ, ਪਰ ਉਹਦੇ ਵਿੱਚੋਂ ਜ਼ਿੰਦਗੀ ਦੇ ਕੰਡੇ ਨਿਕਲਦੇ ਨੇ। ਕੰਡੇ ਕੀ ਹੁੰਦੇ ਨੇ ਸਤਸੰਗੀ ਜਣੋ? ਧੰਨ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਨੂੰ ਪੁੱਛੋ, ਹਜ਼ੂਰ ਕਹਿੰਦੇ ਨੇ ਸਾਕਤ ਕਰ ਰਸ ਸਾਧਨਾ ਜਾਣਿਆ, ਤਿੰਨ ਅੰਤਰ ਕੌਮੇ ਕੰਡਾ ਕੇ, ਜਿਉਂ ਜਿਉਂ ਚਲੈ ਚੁਬੈ ਦੁੱਖ ਪਾਵੈ, ਜਮ ਕਾਲ ਸਕੇ ਸਿਰ ਡੰਡਾ ਕੇ। ਕੀ ਹੋਏਗਾ ਜਦੋਂ ਪਰਾਇਆ ਧਨ ਘਰ ਆਇਆ, ਕੰਡਾ ਕੇ ਕੌਮੇ ਦਾ, ਹੋਮੇ ਗੁਰੂ ਕੇ ਪਿਆਰੇ ਵਾਹਿਗੁਰੂ ਦਾ ਰਸ ਨਹੀਂ ਪੈਦਾ ਕੌਣ ਦੇਵੇਗੇ? ਅਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਗੁਰੂ ਕਿਆ ਸਿੱਖਾ, ਤੂੰ ਚਾਹੁੰਦਾ ਏ ਗੁਰੂ ਨਾਨਕ ਸਾਹਿਬ ਗੁਰੂ ਕਲਗੀਆਂ ਵਾਲੇ ਪਿਤਾ ਦੇ ਚਰਨਾਂ ਵਿੱਚ ਸਮਾ ਜਾਵੇ, ਅਤੇ ਜੇ ਤੂੰ ਚਾਹੁੰਦਾ ਏ ਨਾ ਤਾਂ ਫਿਰ ਇਹਨਾਂ ਗੱਲਾਂ ਦਾ ਧਿਆਨ ਕਰਿਆ ਕਰ। ਇਹ ਦੂਜਾ ਬਚਨ ਕਿਹਾ ਨੇ ਸਤਿਗੁਰੂ ਜੀ ਦੇ ਪਿਆਰੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਪਰ ਦਰਬੇ ਨੂੰ ਕੱਚ ਨਾ ਲਾਵੇ। ਕਹਿੰਦੇ ਪਰਾਇਆ ਦਰਬ ਜਦੋਂ ਲਾਉਣਾ ਏ, ਇਹਦੇ ਨਾਲ ਅੰਦਰੋਂ ਹੋਮੇ ਦੇ ਕੰਡੇ ਨਿਕਲਣਗੇ, ਅਤੇ ਜਦੋਂ ਉਹ ਕੰਡੇ ਤੈਨੂੰ ਚੁੱਭਣਗੇ ਤਾਂ ਕੰਡਿਆਂ ਨੇ ਦੁੱਖ ਹੀ ਦੇਣਾ, ਕੰਡੇ ਸੁੱਖ ਥੋੜ੍ਹੀ ਦੇਣਗੇ। ਕਿਸੇ ਦੇ ਪੈਰ 'ਚ ਚੁੱਭਣ ਉਹ ਤਾਂ ਵੀ ਦੁੱਖ ਦੇਣਗੇ, ਸਾਡੇ ਆਪਣੇ 'ਚ ਚੁੱਭਣ ਤਾਂ ਵੀ ਦੁੱਖ ਦੇਣਗੇ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਭੁੱਲ ਕੇ ਵੀ ਕਦੇ ਐਸਾ ਕਰਮ ਨਾ ਕਰਨਾ, ਕਦੇ ਨਾ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਬਾਬਾ ਫਰੀਦ ਸਾਹਿਬ ਜੀ ਦੇ ਸਲੋਕਾਂ ਦੇ ਦਰਸ਼ਨ ਕਰੋ, ਬੜਾ ਜ਼ੋਰ ਦੇ ਕੇ ਇਹ ਬਚਨ ਕਹਿਣਗੇ। ਉਹ ਕਹਿੰਦੇ ਫਰੀਦਾ ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ ਦੇਖ ਪਰਾਹੀ ਚੋਪੜੀ, ਨਾ ਤਰਸਾਏ ਜੀਓ। ਜੋ ਵਾਹਿਗੁਰੂ ਦਿੰਦਾ ਹੈ ਨਾ ਆਪਣੀ ਖੱਖ ਹਲਾਲ ਦੀ ਕਮਾਈ, ਕਹਿੰਦੇ ਉਹਨੂੰ ਹੀ ਲੈ ਕੇ ਠੰਡਾ ਪਾਣੀ ਤੋਂ ਭਾਵ ਉਹਦੇ 'ਚ ਸਬਰ ਕਰੀਏ, ਸੰਤੋਖ ਰੱਖੀਏ, ਰੱਬ ਦੇ ਸ਼ੁਕਰ ਵਿੱਚ ਜਾਈਏ, ਨਾ ਕਿ ਅੰਦਰ ਗਿਲੇ ਅਤੇ ਸ਼ਿਕਵੇ ਆਉਣ। ਬੰਦਾ ਦੁਖੀ ਨਹੀਂ ਹੈ ਆਪ, ਪੈਸੇ ਕਰਕੇ ਬਹੁਤ ਘੱਟ ਲੋਕ ਦੁਖੀ ਨੇ ਪਿਆਰਿਓ, ਰੋਟੀ ਨਾ ਮਿਲਦੀ ਹੋਵੇ ਬਹੁਤ ਘੱਟ ਦੁਖੀ ਨੇ, ਦੁਖੀ ਇਸ ਕਰਕੇ ਨੇ ਜਦੋਂ ਗਵਾਂਢੀਆਂ ਕੋਲ ਆਪਣੇ ਤੋਂ ਵੱਧ ਵੇਖਦੇ ਨੇ, ਉਹ ਜਿਹੜਾ ਇਹਨਾਂ ਦੇ ਅੰਦਰ ਨੂੰ ਦੁਖੀ ਕਰ ਜਾਂਦਾ। ਤੁਹਾਡੇ ਕੋਲ ਘਰ ਸਾਡੇ ਕੋਲ ਹੋਵੇ, ਸਾਰੀਆਂ ਲੋੜਾਂ ਪੂਰੀਆਂ ਹੋ ਰਹੀਆਂ ਹੋਣ, ਨਾਲ ਦੀ ਲਾਟ ਖਾਲੀ ਹੋਵੇ, ਉਹਦੇ 'ਚ ਤੁਹਾਡੇ ਨਾਲ ਦੁੱਗਣਾ ਘਰ ਵੱਡਾ ਬਣ ਜਾਏ, ਉਹਨੂੰ ਵੇਖ ਕੇ ਤੁਹਾਨੂੰ ਆਪਣਾ ਘਰ ਛੋਟਾ ਜਾਪੇਗਾ, ਹਉਮੈ ਨੂੰ ਠੇਸ ਲੱਗੀ ਅਤੇ ਦੁਖੀ ਹੁੰਦੇ ਤੁਰੇ ਜਾਵਾਂਗੇ। ਸਧਾਰਨ ਜੀ ਗੱਡੀ ਹੈ, ਸਾਰਾ ਲੋੜਾਂ ਪੂਰੀਆਂ ਨੇ, ਬੜਾ ਸੋਹਣੀ ਲੱਗਦੀ ਸੀ, ਜਦੋਂ ਬਰਾਬਰ ਕੋਈ ਕਿਸੇ ਦੀ ਵੱਡੀ ਆ ਗਈ ਉਸ ਦਿਨ ਤੋਂ ਦੁੱਖ ਸ਼ੁਰੂ ਹੋਇਆ ਹੈ। ਅਤੇ ਗੁਰੂ ਸਾਹਿਬ ਕਹਿੰਦੇ ਸਿੱਖੀ ਜਿਹੜੀ ਹੈ ਨਾ ਬਰੀਕ ਬੜੀਕ ਹੈ ਪਿਆਰਿਓ, ਦੁਨੀਆ ਤਾਂ ਨਹੀਂ ਨਾ ਗੱਲਾਂ ਦੀ ਪਰਵਾਹ ਕਰਦੀ, ਪਰ ਸਤਿਗੁਰੂ ਕਹਿੰਦੇ ਦੁਨੀਆ ਦੁਖੀ ਵੀ ਤਾਂ ਏ। ਸਿੱਖਾ ਤੂੰ ਸੁਖੀ ਵਸੇਂਗਾ ਜੇ ਸਤਿਗੁਰੂ ਦਾ ਇੱਕ ਇੱਕ ਬਚਨ ਪਲਤੇ ਬਣੇਗਾ। ਬਾਬਾ ਫਰੀਦ ਸਾਹਿਬ ਜੀ ਨੇ ਕਿਹੜਾ ਪਿਆਰਾ ਬਚਨ ਕਿਹਾ ਨਾ, ਉਹ ਕਹਿੰਦੇ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ, ਪਰਾਈ ਚੋਪੜੀ ਦੇਖ ਕੇ ਐਵੇਂ ਜੀ ਨੂੰ ਲਲਚਾਵੀ ਨਾ, ਉਹ ਸੋਹਣੀ ਜ਼ਰੂਰ ਲੱਗਦੀ ਆ ਪਰ ਉਹਦੇ 'ਚ ਦੁੱਖ ਬੜੇ ਨੇ। ਤੀਜਾ ਬਚਨ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ ਜੇ, ਉਹ ਕਹਿੰਦੇ ਜਿੱਥੇ ਸਿੱਖ ਦੇ ਅੰਦਰ ਪਹਿਲਾ ਗੁਣ ਨਿਮਰਤਾ ਰੱਬ ਪੈਦਾ ਕਰੇ, ਜ਼ੋਰ ਨਾਲ ਨਹੀਂ ਨਾਮ ਜਪ ਕੇ ਸਤਿਗੁਰੂ ਅੰਦਰੋਂ ਹੀ ਕਿਸੇ ਦਾ ਮਨ ਨੀਵਾਂ ਕਰਦਾ ਹੈ। ਜੇ ਜ਼ੋਰ ਨਾਲ ਕਰ ਸਕੀ ਆਪਾਂ ਸਾਰੇ ਹੀ ਕਰਨ ਨੂੰ ਤਿਆਰ ਹਾਂ, ਕੌਣ ਨਹੀਂ ਚਾਹੁੰਦਾ ਵੀ ਸੁਖੀ ਨਾ ਹੋਵਾਂ, ਪਰ ਇਹ ਜ਼ੋਰ ਨਾਲ ਮਨ ਨੀਵਾਂ ਨਹੀਂ ਖੁੰਦਾ, ਗੁਰੂ ਨਾਨਕ ਦੇ ਪਿਆਰ ਨਾਲ ਖੁੰਦਾ ਹੈ। ਮਨ ਨੀਵਾਂ ਗੁਰੂ ਕੇ ਪਿਆਰਿਓ ਗੱਲਾਂ ਅਤੇ ਗਿਆਨ ਨਾਲ ਨਹੀਂ ਖੁੰਦਾ, ਸਤਿਗੁਰੂ ਕੇ ਸ਼ਬਦ ਵਿੱਚ ਭਿੱਜ ਕੇ ਖੁੰਦਾ ਕਹਿ। ਦੂਸਰਾ ਬਚਨ ਭਾਈ ਸਾਹਿਬ ਕਹਿੰਦੇ ਨੇ ਗੁਰਮਤਿ ਦੀ ਗਰੀਬੀ ਤੋਂ ਬਾਅਦ ਆਪਣੇ ਘਰ ਕਦੇ ਭੁੱਲ ਕੇ ਵੀ ਪਰਾਇਆ ਪੈਸਾ ਕਿਸੇ ਦਾ ਹੱਕ ਨਾ ਆਵੇ। ਗੁਰੂ ਸਾਹਿਬ ਜੀ ਨੇ ਕਿਹਾ ਏ ਹਰ ਬੰਦੇ ਦੀ ਸਤਿਗੁਰੂ ਬਾਂਹ ਪਕੜਨਗੇ, ਪਰ ਜਿਹੜਾ ਕਿਸੇ ਦਾ ਹੱਕ ਮਾਰੇਗਾ ਗੁਰੂ ਨਾਨਕ ਦਾ ਘਰ ਕਦੇ ਉਹਦੀ ਬਾਂਹ ਨਹੀਂ ਪਕੜੇਗਾ। ਹੱਕ ਭਰਾਇਆ ਨਾਨਕਾਉ ਸੂਰ ਸੁਗਾਏ, ਗੁਰ ਪੀਰ ਕਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ, ਗੁਰੂ ਕਾਮੀ ਭਰੇਗਾ ਬਾਂਹ ਪਕੜੇਗਾ ਜੇ ਮੁਰਦਾਰ ਨਹੀਂ ਖਾਵਾਂਗੇ। ਤੀਜਾ ਬਚਨ ਕੀਤਾ ਭਾਈ ਗੁਰਦਾਸ ਸਾਹਿਬ ਜੀ ਨੇ, ਉਹ ਕਹਿੰਦੇ ਗੁਰੂ ਕੇ ਪਿਆਰੇ ਖੋਂ ਤਿਸ ਕੋਲ ਕਮਾਇਆ ਪਰ ਨਾਰੀ ਦੇ ਨੇੜ ਨਾ ਜਾਵੇ। ਦੇਖੋ ਇਹ ਕਿੰਨੀਆਂ ਗੱਲਾਂ ਨੇ ਜਿਹੜੀਆਂ ਸਾਡੇ ਜੀਵਨ ਨੂੰ ਚਾਰ ਚੰਨ ਲਾਉਂਦੀਆਂ ਨੇ। ਪਰਸੋਂ ਵੀ ਕਿਹਾ ਸੀ ਬੀਜ ਕੀਮਤੀ ਬੀਜਣ ਤੋਂ ਬਾਅਦ ਜ਼ਿਮੀਂਦਾਰ ਸੌਂ ਜਾਵੇ ਕਦੇ ਉਹ ਫਸਲ ਨਹੀਂ ਚੁੱਕੇਗਾ, ਖੇਤ ਵੀ ਸੋਹਣਾ, ਬੀਜ ਵੀ ਸੋਹਣਾ, ਪਾਣੀ ਵੀ ਲਾਇਆ ਏ ਪਿਆਰਿਓ, ਮੌਸਮ ਵੀ ਅਨੁਕੂਲ ਏ, ਪਰ ਜੇਕਰ ਉਹ ਧਿਆਨ ਨਹੀਂ ਨਾ ਕਰਦਾ ਵੀ ਇਹਨੂੰ ਬਿਮਾਰੀ ਲੱਗ ਗਏ, ਉਹਦਾ ਧਿਆਨ ਨਹੀਂ ਕਰੇਗਾ ਅਤੇ ਫਸਲ ਵੱਢ ਨਹੀਂ ਸਕੇਗਾ। ਅੱਜ ਕੱਲ੍ਹ ਤਾਂ ਬਿਮਾਰੀਆਂ ਫਸਲਾਂ ਨੂੰ ਬਹੁਤ ਲੱਗਦੀਆਂ ਨੇ, ਝੋਨਾ ਅਤੇ ਕਣਕ ਪੈਦਾ ਕਰਨੀ ਕੋਈ ਜ਼ਿਮੀਂਦਾਰ ਲਈ ਸੌਖਾ ਨਹੀਂ ਹੈ। ਪਹਿਲਾਂ ਇਕੱਲੀ ਖਾਦ ਕੌਣ, ਦਵਾਈਆਂ ਦੇ ਕਰਜ਼ੇ ਜ਼ਿਮੀਂਦਾਰ ਚੁੱਕ ਚੁੱਕ ਕੇ ਆਤਮ ਘਾਤ ਤੱਕ ਜਾ ਰਹੇ ਨੇ, ਬਹੁਤ ਬਿਮਾਰੀਆਂ ਨੇ, ਕੇਵਲ ਕਣਕ ਅਤੇ ਝੋਨੇ ਵਿੱਚ ਬਿਮਾਰੀਆਂ ਨਹੀਂ ਵਧੀਆਂ, ਪਦਾਰਥਾਂ ਨੇ ਮਨੁੱਖ ਦੇ ਅੰਦਰ ਵੀ ਬੜੀਆਂ ਬਿਮਾਰੀਆਂ ਨੂੰ ਜਨਮ ਦੇ ਦਿੱਤਾ ਹੈ। ਜਿਉਂ ਜਿਉਂ ਰੱਬ ਤੋਂ ਦੂਰ ਜਾਂਦਾ ਏ ਪਦਾਰਥਾਂ ਨੂੰ ਪਿਆਰ ਕਰਦਾ ਏ, ਦੁਨੀਆਂ ਦੀ ਤੋੜ ਭੱਜ ਵਿੱਚ ਇਹ ਉਸੇ ਤਰ੍ਹਾਂ ਸ਼ਾਮਿਲ ਹੋ ਕੇ ਦੌੜਦਾ ਏ ਅਤੇ ਚਿੰਤਾਵਾਂ ਵੱਧ ਰਹੀਆਂ ਨੇ। ਸਾਹਿਬ ਸਾਹਿਬ ਕਹਿਣ ਲੱਗੇ ਬਿਮਾਰੀ ਤੀਸਰੀ ਕਿਧਰੇ ਨਾ ਸਿੱਖ ਨੂੰ ਭੁੱਲ ਕੇ ਲੱਗੇ ਹੋਵੇ, ਆਪਣੇ ਤੋਂ ਛੋਟੀ ਨੂੰ ਧੀ, ਬਰਾਬਰ ਦੀ ਨੂੰ ਭੈਣ, ਵੱਡੀ ਨੂੰ ਮਾਂ ਜਾਣੇ, ਅਤੇ ਇਸੇ ਤਰ੍ਹਾਂ ਭੈਣਾਂ ਨੂੰ ਹੁਕਮ ਹੈ, ਛੋਟੇ ਨੂੰ ਬੱਚਾ, ਬਰਾਬਰ ਦੇ ਨੂੰ ਵੀਰ ਅਤੇ ਵੱਡੇ ਨੂੰ ਪਿਤਾ ਜਾਣੇ। ਕਦੇ ਇਹ ਦ੍ਰਿਸ਼ਟੀ ਅੰਦਰ ਮੈਲਾਪਨ ਨਾ ਭੁੱਲ ਕੇ ਆਵੇ। ਕਹਿਣ ਲੱਗੇ ਪਰ ਨਾਰੀ ਦੇ ਨੇੜ ਨਾ ਜਾਵੇ। ਸਤਿਗੁਰੂ ਜੀ ਨੇ ਬੜੀ ਵੱਡੀ ਕਿਰਪਾ ਕੀਤੀ ਏ। ਇੱਕ ਵਾਰ ਨਾ ਅਨੰਦਪੁਰ ਸਾਹਿਬ ਦੁਸ਼ਮਣਾਂ ਨਾਲ ਜੰਗ ਕਰਦਿਆਂ ਵਿਰੋਧੀਆਂ ਦਾ ਇੱਕ ਡੋਲਾ ਲੈ ਆਏ, ਉਹਨਾਂ ਦੀ ਬੱਚੀ ਖੱਚ ਆਏ ਬੇਬਾ ਲੈ ਆਏ। ਸਿੱਖ ਸਤਿਗੁਰੂ ਜੀ ਨੂੰ ਪੁੱਛਣ ਲੱਗੇ ਦਾਤਾ ਇਹਨਾਂ ਨੇ ਗਰੀਬਾਂ ਦੀਆਂ ਕਈਆਂ ਦੀਆਂ ਜਾਲਮਾਂ ਨੇ ਬੱਚੀਆਂ ਦੀ ਇੱਜ਼ਤ ਲੁੱਟੀ, ਅੱਜ ਗੁੱਸਾ ਗਿਆ, ਇਹਨਾਂ ਨੂੰ ਸਜ਼ਾ ਦੇਣ ਲਈ ਅਸੀਂ ਵੀ ਇੱਕ ਚੁੱਕ ਲਿਆਏ ਆ। ਸਤਿਗੁਰੂ ਕਹਿਣ ਲੱਗੇ ਉਸ ਬੱਚੀ ਜਿਨ ਚੁੱਕ ਕੇ ਲਿਆਇਓ, ਉਸ ਪ੍ਰਤੀ ਮੈਲਾ ਖਿਆਲ ਵੀ ਨਾ ਮਨ ਵਿੱਚ ਰਿਆਉਣਾ, ਜਿਵੇਂ ਬਾਬਲ ਧੀ ਨੂੰ ਤੋਰਦਾ ਉਸ ਨੂੰ ਆਪਣੀ ਬੱਚੀ ਜਾਣ ਕੇ ਅਦਬ ਨਾਲ ਕੁਝ ਬਸਤਰ ਦੇ ਕੇ ਉਹਦੇ ਘਰ ਛੱਡ ਕੇ ਆਓ। ਕਹਿਣ ਲੱਗੇ ਐਸਾ ਦੁਨੀਆ ਤਾਂ ਨਹੀਂ ਕਰਦੇ ਸਾਹਿਬ। ਕਹਿਣ ਲੱਗੇ ਦੁਨੀਆ ਜੋ ਕਰਦੀ ਦੁਖੀ ਵੀ ਤਾਂ ਏ, ਸਿੱਖਾ ਤੂੰ ਉਹ ਕਰ ਜੋ ਤੇਰਾ ਸਤਿਗੁਰੂ ਤੈਨੂੰ ਕਹਿੰਦਾ ਕਰਨ ਵਾਸਤੇ। ਉੱਚ ਬਚਨ ਤਾਂ ਬਹੁਤ ਪਿਆਰੇ ਨੇ ਸਾਹਿਬ। ਕਹਿਣ ਲੱਗੇ ਕੰਮ ਲੈ ਜਾਣੋ ਪੰਛ ਉਚੇਰਾ। ਕਹਿਣ ਲੱਗੇ ਅਸੀਂ ਪੰਛ ਨੂੰ ਉੱਚਾ ਲੈ ਕੇ ਜਾਣਾ ਚਾਹੁੰਦੇ ਹਾਂ, ਇਸ ਲਈ ਉੱਚੀ ਸੋਚ ਰੱਖੋ, ਉੱਚੇ ਰੱਬ ਵੱਲ ਵੇਖੋ। ਦੁਨੀਆ ਵੱਲ ਵੇਖਾਂਗੇ ਜਿਵੇਂ ਉਹ ਖੱਡ ਵਿੱਚ ਡਿੱਗਦੀ ਏ, ਮਨ ਕਹਿੰਦਾ ਏ ਕੋਈ ਨਹੀਂ ਫਰਕ ਪੈਂਦਾ, ਸਾਰੇ ਕਰਦੇ ਨੇ, ਮੈਂ ਇਹ ਕੁਕਰਮ ਕਰ ਲਾਂਗਾ ਕੀ ਹੋਏਗਾ। ਪਰ ਸਤਿਗੁਰੂ ਕਹਿੰਦੇ ਨਹੀਂ, ਪਰ ਤੇਰੇ ਰੂਪ ਨ ਪੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਖੇਤ। ਕਹਿਣ ਲੱਗੇ ਪ੍ਰਾਇਆ ਰੂਪ ਨਾ ਕਿਧਰੇ ਵੇਖੀ, ਅੱਖ ਮੈਲ ਇਹਨਾਂ ਕਰੇ, ਹਾਂ ਤੇਰੇ ਅੰਦਰ ਪਵਿੱਤਰਤਾ ਜਦੋਂ ਖੋਵੇਗੀ। ਇਸ ਨੇ ਨਾ ਸਿੱਖ ਪੰਛ ਦੇ ਅੰਦਰ ਪਿਆਰਿਓ ਬਹੁਤ ਇਸ ਗੁਣ ਨੇ ਸਿੱਖ ਪੰਛ ਦੀ ਮਹਿਮਾ ਬੜੀ ਜਗਤ ਤੋਂ ਕਰਵਾਈ ਹੈ। ਭਾਵੇਂ ਉਹ ਬੰਗਲਾਦੇਸ਼ ਦੀ ਲੜਾਈ ਸੀ, ਭਾਵੇਂ ਉਹ ਗੁਰੂ ਕੇ ਪਿਆਰਿਓ ਅੰਗਰੇਜ਼ਾਂ ਦੀ ਲੜਾਈ ਸੀ, ਭਾਵੇਂ ਕੌਣ ਸਾਧ ਸੰਗਤ ਪਿਛਲੇ ਸਮੇਂ ਦਰਮਿਆਨ ਗੁਰੂ ਕੇ ਪਿਆਰਿਆਂ ਨੇ ਜੰਗਾਂ ਲੜੀਆਂ ਨੇ, ਪਿੱਛੇ ਰਹਿ ਕੇ ਕਿਸੇ ਤਰੀਕੇ ਨਾਲ ਸਾਹਿਬ ਨੇ ਹੱਥ ਦੇ ਕੇ ਇਸ ਔਗਣ ਤੋਂ ਆਪਣੇ ਪਿਆਰਿਆਂ ਨੂੰ ਬਚਾਇਆ, ਇਹ ਵੱਖਰੀ ਗੱਲ ਹੈ। ਵਿਰੋਧੀਆਂ ਨੇ ਤਾਂ ਇਹ ਇਲਜ਼ਾਮ ਲਾਉਣੇ ਹੁੰਦੇ ਨੇ ਗੁਰੂ ਪਿਆਰਿਆਂ 'ਤੇ, ਪਰ ਸਤਿਗੁਰੂ ਜੀ ਨੇ ਆਪ ਤਰਸ ਕੀਤਾ ਏ। ਖੈਰ ਬੇਨਤੀ ਕਰਾਂ ਪਿਆਰਿਓ, ਇਸ ਪ੍ਰਕਰਨ ਨੂੰ ਪੂਰਾ ਕਰਾਂ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਚੌਥਾ ਹਉ ਤਿਸ ਕੋਲ ਕੁਮਾਇਆ ਪਰ ਨਿੰਦਾ ਸੁਣ ਆਪ ਘਟਾਵੈ। ਕਹਿੰਦੇ ਜਿੱਥੇ ਨਿੰਦਾ ਹੋ ਰਹੀ ਹੋਵੇ ਨਾ ਪਿਆਰਿਓ, ਉਹ ਚੋਣਾ ਨਿੰਦਾ ਵਿੱਚ ਸ਼ਾਮਿਲ ਤਾਂ ਨਹੀਂ ਹੋਣਾ ਸਿੱਖ ਨੇ, ਨਿੰਦਾ ਕਰਨੀ ਵੀ ਨਹੀਂ ਅਤੇ ਕਹਿੰਦੇ ਸੁਣਨੀ ਵੀ ਨਹੀਂ, ਆਪਾ ਖਟਾ ਕੇ ਦੂਰ ਚਲੇ ਜਾਓ ਜਿੱਥੇ ਨਿੰਦਾ ਹੋਵੇ। ਇੱਕ ਵਾਰ ਨਾ ਦਰਸ਼ਨ ਕਰ ਰਹੇ ਸਨ ਸਾਹਿਬਾਂ ਦੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਪੰਚਮ ਪਿਤਾ ਜੀ ਦਾ ਸ਼ਬਦ ਜੇ, ਹਜ਼ੂਰ ਨੇ ਨਾ ਨਿੰਦਕ ਦੀ ਪਰਿਭਾਸ਼ਾ ਬੜੇ ਕਮਾਲ ਦੀਆਂ ਦਿੱਤੀਆਂ ਨੇ। ਵੀ ਨਿੰਦਕ ਕਿਹਨੂੰ ਕਿਹਾ ਕਿਹਨੂੰ ਜਾਂਦਾ ਏ? ਸਤਿਗੁਰੂ ਜੀ ਕਹਿੰਦੇ ਨਿੰਦਕ ਐਸੇ ਹੀ ਝੜ ਭਰੀ ਹੈ, ਨਿੰਦਕ ਇਵੇਂ ਝੜ ਪੈਂਦਾ ਏ ਜਿਵੇਂ ਕਹਿਣ ਲੱਗੇ ਕਿਧਰੇ ਕਿਧਰੇ ਕਿਸੇ ਨੇ ਕੱਲਰ ਦੀ ਕੰਧ ਬਣਾਈ ਹੋਵੇ, ਉਹਨੂੰ ਜਿੰਨਾ ਮਰਜ਼ੀ ਉੱਚਾ ਕਰਨਾ ਚਾਹੋ ਉਹ ਢਹਿ ਢਹਿ ਕੇ ਫਿਰ ਡਿੱਗੇਗੀ। ਪਰ ਅੱਗੇ ਸਾਹਿਬਾਂ ਦੇ ਬਚਨ ਜੋ ਨੇ ਉਹ ਕਹਿੰਦੇ ਜੋ ਦੇਖੈ ਨਿੰਦਕ ਸ਼ਿਦਰ ਵਾਹਿਗੁਰੂ, ਜੋ ਨਿੰਦਕ ਦੇਖੈ, ਜਦੋਂ ਨਿੰਦਕ ਦੇਖਦਾ ਨਾ ਕਿਸੇ ਦਾ ਸ਼ਿਦਰ, ਸ਼ਿਦਰ ਹੁੰਦਾ ਔਗਣ ਤੋ ਉਮਾਕੈ, ਜਦੋਂ ਕਿਸੇ ਦੇ ਅੰਦਰ ਦੂਜੇ ਦਾ ਔਗਣ ਦੇਖ ਕੇ ਅੰਦਰ ਚਾਹ ਜਾ ਚੜ੍ਹੇ, ਸ਼ੁਕਰ ਏ ਵਧੀਆ ਹੋ ਗਿਆ ਇਹਦਾ ਔਗਣ ਦਾ ਮੈਨੂੰ ਪਤਾ ਲੱਗ ਗਿਆ ਏ। ਸਾਹਿਬ ਕਹਿਣ ਲੱਗੇ ਜਦੋਂ ਕਿਸੇ ਦਾ ਔਗਣ ਵੇਖ ਕੇ ਸਾਡਾ ਮਨ ਥੋੜ੍ਹਾ ਖੁਸ਼ੀ ਮਹਿਸੂਸ ਕਰੇ, ਸਮਝ ਲੈਣਾ ਇਹ ਮਨਾ ਤੇਰੀ ਨਿੰਦਕਾਂ ਵਿੱਚ ਗਿਣਤੀ ਆ ਗਈ ਆ। ਮਤ ਸੋਚੀ ਤੂੰ ਜ਼ੁਬਾਨ ਤੋਂ ਨਹੀਂ ਕਰਦਾ, ਪਰ ਕਹਿੰਦੇ ਭਲੋ ਦੇਖ ਦੁੱਖ ਭਰੀ ਹੈ, ਜੇ ਕਿਸੇ ਜੀਵ ਦਾ ਭਲਾ ਹੋ ਰਿਹਾ ਹੋਵੇ, ਮਹਿਮਾ ਹੋ ਰਹੀ ਹੋਵੇ, ਉਹਨੂੰ ਦੇਖ ਕੇ ਹੌਕਾ ਜਿਹਾ ਅੰਦਰ ਲਵੇ ਕਹਿ ਉਸ ਦਾ ਭਲਾ ਹੋ ਰਿਹਾ ਏ, ਔਗਣ ਦੇਖ ਕੇ ਮਨ ਖੁਸ਼ ਹੋਵੇ, ਭਲਾ ਦੇਖ ਕੇ ਅੰਦਰ ਹੌਕਾ ਲਵੇ। ਅਤੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਆਟ ਪਹਿਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵਤ, ਚਿਤਵਤ ਮਰੀਐ। ਅੱਠੇ ਪਹਿਰ ਕਿਸੇ ਦਾ ਮਨ ਇਹ ਸੋਚਾਂ ਸੋਚਦਾ ਰਵੇ, ਗੁੰਦਾ ਗੁੰਦਦਾ ਰਵੇ, ਮੈਂ ਕਿਵੇਂ ਕਿਸੇ ਦੂਸਰੇ ਭਲੇ ਪੁਰਸ਼ ਦਾ ਨੁਕਸਾਨ ਕਰਾਂ। ਕਹਿਣ ਲੱਗੇ ਉਸ ਭਲੇ ਪੁਰਸ਼ ਦਾ ਤਾਂ ਕੁਛ ਨਹੀਂ ਜਾਣਾ, ਪਰ ਕਹਿਣ ਲੱਗੇ ਇਸ ਦਾ ਅੰਦਰ ਬੁਰਾ ਚਿਤਵ ਚਿਤਵ ਕੇ ਆਤਮਕ ਮੌਤੇ ਮਰ ਜਾਏਗਾ। ਤਾਂ ਹੀ ਨਾ ਭਾਈ ਗੁਰਦਾਸ ਸਾਹਿਬ ਜੀ ਦਾ ਬਚਨ ਉਹ ਕਹਿਣ ਲੱਗੇ ਦੇਖੋ ਜਦੋਂ ਨਾ ਬੰਦੇ ਨੇ ਦਰਗਾਹ 'ਚੋਂ ਆਪਣੀਆਂ ਜੜ੍ਹਾਂ ਪੁਟਾਣੀਆਂ ਹੋਣ, ਉਹ ਨਿੰਦਾ ਸ਼ੁਰੂ ਕਰ ਦੇ, ਰੱਬ ਦੇ ਘਰੋਂ ਉਹਦੀ ਜੜ੍ਹਾਂ ਪੁੱਟੀਆਂ ਜਾਣਗੀਆਂ। ਬੜਾ ਵੱਡਾ ਬਚਨ ਕਹਿੰਦੇ ਨੇ ਸਾਹਿਬ ਹੱਥ ਦੇ ਕੇ ਆਪਾਂ ਨੂੰ ਬਚਾਉਣ। ਉਹ ਕਹਿਣ ਲੱਗੇ ਜੇ ਜੜ੍ਹ ਖਰੀ ਹੋਵੇ ਉੱਤੋਂ ਬੂਟਾ ਵੱਢਿਆ ਜਾਏ, ਪਿਆਰਿਓ ਜੜ੍ਹ ਖੜੀ ਏ ਦੁਬਾਰਾ ਉਹ ਬੂਟਾ ਖਰਾ ਹੋ ਸਕਦਾ, ਜਦੋਂ ਕੋਈ ਜੜ੍ਹੋਂ ਪੁੱਟੀ ਜਾਵੇ ਨਾ ਚੀਜ਼ ਉਹ ਦੁਬਾਰਾ ਬੂਟਾ ਖਰਾ ਨਹੀਂ ਹੁੰਦਾ। ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਵਾਰ ਕਹੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਤੇ ਅਟੈਕ ਹੋਇਆ ਨਾ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨਿਰਾਦਰ ਹੋਇਆ, ਅਨੇਕਾਂ ਸਿੰਘ ਸ਼ਹੀਦ ਹੋ ਗਏ। ਉਦੋਂ ਨਾ ਹਰਿਮੰਦਰ ਸਾਹਿਬ ਵਿੱਚੋਂ ਕੀਰਤਨ ਦੁਆਰਾ ਗੁਰੂ ਕੇ ਕੀਰਤਨੀਆਂ ਨੇ ਭਾਈ ਗੁਰਦਾਸ ਸਾਹਿਬ ਜੀ ਦੀ ਸਵਾਰ ਦੇ ਪੌੜੀ ਨੂੰ ਬਹੁਤ ਲੰਬਾ ਸਮਾਂ ਕੀਰਤਨ ਦੇ ਰੂਪ ਵਿੱਚ ਗਾਇਆ, ਬਹੁਤ ਗਾਇਆ ਰੇਡੀਓ ਰਾਹੀਂ ਵੇ। ਵੈਸੇ ਵੀ ਸਮਾਗਮਾਂ ਦੇ ਅੰਦਰ ਇੱਕ ਬਹੁਤ ਵੱਡਾ ਸੰਦੇਸ਼ ਸੀ ਜਿਹੜਾ, ਕਿਉਂਕਿ ਹਰਿਮੰਦਰ ਸਾਹਿਬ ਵਿੱਚ ਵਿਆਖਿਆ ਨਹੀਂ ਹੋ ਸਕਦੇ, ਕੇਵਲ ਕੀਰਤਨ ਹੋਏਗਾ ਅਤੇ ਕੀਰਤਨ ਸਤਿਗੁਰੂ ਕੀ ਬਾਣੀ, ਭਾਈ ਗੁਰਦਾਸ ਦੀਆਂ ਵਾਰਾਂ ਅਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਦੀ ਰਚਨਾ, ਹੋਰ ਕਿਸੇ ਦਾ ਨਹੀਂ। ਉਦੋਂ ਨਾ ਕੀਰਤਨੀਆਂ ਨੇ ਬਹੁਤ ਪਿਆਰੇ ਇਹ ਪੌੜੀ ਦਾ ਕੀਰਤਨ ਕੀਤਾ। ਕਹਿਣ ਲੱਗੇ ਉਹਦੇ ਵਿੱਚ ਬਚਨ ਸਨ, ਖੈਰ ਉਹਨਾਂ ਟੇਕ ਤਾਂ ਰੱਖੀ ਸੀ, ਕੁੱਤਾ ਰਾਜ ਬਖਾ ਲਈਐ ਫਿਰ ਚੱਕੀ ਚੱਟੈ। ਪਰ ਭਾਈ ਸਾਹਿਬ ਪ੍ਰਮਾਣ ਦੇ ਰਹੇ ਸਨ ਨਿੰਦਕ ਦੇ ਸੰਬੰਧ ਅੰਦਰ। ਕਹਿਣ ਲੱਗੇ ਜਿਵੇਂ ਗੁਰੂ ਕੇ ਪਿਆਰਿਓ ਕੁੱਤੇ ਨੂੰ ਰਾਜ 'ਤੇ ਬਖਾ ਦਿਓ, ਉਹਦੀ ਚੱਕੀ ਚੱਟਣ ਦੀ ਆਦਤ ਨਹੀਂ ਜਾਂਦੀ, ਖੋਤੇ ਨੂੰ ਨਵਾ ਦਿਓ, ਉਸ ਦੀ ਖੇਹ ਵਿੱਚ ਲੇਟਣ ਦੀ ਆਦਤ ਨਹੀਂ ਜਾਂਦੀ। ਭਾਈ ਸਾਹਿਬ ਪ੍ਰਮਾਣ ਦੇ ਕੇ ਕਹਿਣ ਲੱਗੇ ਪਿਆਰਿਓ ਇਸੇ ਤਰ੍ਹਾਂ ਜਦੋਂ ਮਨੁੱਖ ਨੂੰ ਸਾਰੇ ਸੁੱਖ ਮਿਲ ਜਾਂਦੇ ਨੇ, ਸਿਆਣਾ ਬਿਆਣਾ ਬੰਦਾ ਖੋ ਕੇ ਜਿਸ ਦਾ ਅੰਦਰ ਨੀਚ ਹੋਵੇ ਉਹ ਨਿੰਦਕ ਦੀ ਨਿੰਦਾ ਕਰਨ ਦੀ ਆਦਤ ਨਹੀਂ ਜਾਂਦੀ। ਕਹਿਣ ਲੱਗੇ ਜਦੋਂ ਉਹ ਨਿੰਦਾ ਕਰਨ ਤੋਂ ਖੱਟਦਾ ਨਹੀਂ ਕੀ ਹੁੰਦਾ ਹੈ, ਆਪਣ ਖੱਛੀ ਆਪਣੀ ਜੜ ਆਪ ਉਪੱਟੈ, ਆਪਣੀਆਂ ਜੜ੍ਹਾਂ ਨੂੰ ਹੀ ਉਹ ਪੁੱਟ ਬੈਠਦਾ। ਕਹਿ ਜੜ੍ਹਾਂ ਪੁੱਟਣ ਦੇ ਕੀ ਅਰਥ ਨੇ ਸਤਸੰਗਿਓ? ਜੜ੍ਹਾਂ ਦਰਖਤ ਦੀਆਂ ਪੁੱਟੀਆਂ ਜਾਣ ਸੁੱਕ ਸੜ ਜਾਏਗਾ, ਪੱਤੇ ਮੁਰਝਾ ਜਾਣਗੇ, ਜੇ ਫਲ ਲੱਗਾ ਤਾਂ ਉੱਥੇ ਸੁੱਕ ਜਾਏਗਾ, ਅੱਗੋਂ ਕੁਝ ਲੱਗਣਾ ਨਹੀਂ, ਕਹਿ ਬਾਲਣ ਬਣ ਜਾਏਗਾ। ਜਦੋਂ ਕੋਈ ਨਿੰਦਾ ਕਰਦਾ ਹੈ ਨਾ, ਸੱਚਮੁੱਚ ਉਹਦੀ ਹਾਲਤ ਇਹੋ ਜਿਹੀ ਹੋ ਜਾਂਦੀ, ਜੇ ਜੀਵਨ ਜਿਉਂ ਜ਼ਰੂਰ ਰਿਹਾ ਹੈ ਉਜੜਿਆ ਜਿਹਾ ਖਿੰਡਿਆ ਜਿਹਾ, ਕੋਈ ਜੀਵਨ ਅੰਦਰ ਖੁਸ਼ਬੂ ਨਹੀਂ, ਕਦੇ ਬੱਚਿਆਂ ਵੱਲੋਂ ਦੁੱਖ ਦੀ ਖਬਰ, ਕਦੇ ਮਾਪਿਆਂ ਵੱਲੋਂ ਖਬਰ, ਕਦੇ ਮਿੱਤਰਾਂ ਵੱਲੋਂ, ਕਦੇ ਪੈਸੇ ਪੱਖੋਂ, ਕਦੇ ਕਾਰੋਬਾਰ ਵਿੱਚੋਂ, ਕਦੇ ਆਪਣੀ ਜ਼ਮੀਰ ਦੇ ਸਾਹਮਣੇ ਅੰਦਰੀ ਸੋਚਾਂ ਸੋਚਦਾ ਗੁੰਦਾ ਗੁੰਦਦਾ ਅੰਤ ਦਾ ਦੁਖੀ ਹੋ ਜਾਂਦਾ ਹੈ। ਭਾਈ ਗੁਰਦਾਸ ਸਾਹਿਬ ਕਹਿੰਦੇ ਸਤਿਗੁਰੂ ਕੇ ਸਿੱਖੋ, ਗੁਰੂ ਨਾਨਕ ਗੁਰੂ ਕਲਗੀਆਂ ਵਾਲੇ ਪਿਤਾ ਦੇ ਰਾਹ 'ਤੇ ਤੁਰਨ ਵਾਲਿਓ, ਸਾਹਿਬ ਤੁਹਾਨੂੰ ਆਪਣੀ ਦਰਗਾਹ ਵਿੱਚ ਪਹੁੰਚਾਏਗਾ ਜੇਕਰ ਤੁਸੀਂ ਇਸ ਨਿੰਦਾ ਦੇ ਔਗਣ ਤੋਂ ਬਚ ਕੇ ਰਹੋਗੇ। ਜੇ ਇਹ ਨਿੰਦਾ ਪਿਆਰਿਓ ਜੀਵਨ ਵਿੱਚ ਆ ਗਏ, ਇਹਦੇ ਨਾਲ ਜੜ੍ਹਾਂ ਪੁੱਟੀਆਂ ਜਾਂਦੀਆਂ ਨੇ। ਸਤਿਗੁਰੂ ਜੀ ਨੇ ਬਾਣੀ ਵਿੱਚ ਬੇਅੰਤ ਵਾਰ ਇਹ ਬਚਨ ਕਹੇ, ਮੈਂ ਇੱਕ ਛੋਟਾ ਜਿਹਾ ਬਚਨ ਕਹਿ ਕੇ ਸਮਾਪਤੀ ਕਰਾਂ, ਕਿਉਂਕਿ ਸਤਿਗੁਰੂ ਦਾ ਬਿਰਧ ਹੈ ਇਸ ਘਰ ਅੰਦਰ, ਨਿਰਾਸ਼ਤਾ ਨਹੀਂ ਕਿਸੇ ਨੂੰ ਦਿੱਤੀ ਜਾਂਦੀ, ਦੱਸ ਦਿੱਤਾ ਜਾਂਦਾ ਔਗਣ। ਪਰ ਜੇ ਬੰਦਾ ਔਗਣ ਕਰਕੇ ਵੀ ਪਛਤਾਤਾਪ ਸੱਚਾ ਕਰੇ ਤਾਂ ਸਤਿਗੁਰੂ ਬਖਸ਼ਿੰਦ ਬਖਸ਼ ਦੇ ਜ਼ਰੂਰ ਜੇ, ਪਰ ਉਹਦੇ ਲਈ ਜਿੰਨਾ ਵੱਡਾ ਔਗਣ ਓਡੀ ਵੱਡੀ ਘਾਲ ਘਾਲਣੀ ਪੈਂਦੀ। ਕਹਿ ਪੜ੍ਹ ਰਿਹਾ ਸਾਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਸਾਹਿਬ ਜੀ ਦੀ ਲਿਖਤ ਵਿੱਚੋਂ ਇੱਕ ਬਚਨ, ਇੱਕ ਗੁਰੂ ਕੇ ਪਿਆਰੇ ਬਾਬਾ ਰਾਮ ਸਿੰਘ ਹੋਏ ਨੇ, ਪਹਿਲਾਂ ਫੌਜ ਵਿੱਚ ਰਹਿ 35 ਕੁ ਸਾਲ ਦੀ ਉਮਰ ਵਿੱਚ ਕੀ ਉਹ ਉੱਥੋਂ ਆ ਗਏ, ਨਾਮ ਜਪਣ ਦੀ ਚੇਟਕ ਲੱਗ ਗਏ, ਦੋਨੋਂ ਜੀਆਂ 'ਤੇ ਰੱਬ ਦੀ ਬਹੁਤ ਕਿਰਪਾ, ਬੜੇ ਰੰਗ ਲੱਗੇ ਉਹਨਾਂ ਨੂੰ ਭਾਈ ਸਾਹਿਬ ਨਾਲ ਮਿਲ ਕੇ ਕੀਰਤਨ ਰੱਬ ਦੇ ਰੰਗ ਵਿੱਚ ਰੰਗੇ ਰਹਿਣਾ। ਉਹਨਾਂ ਦੇ ਨਾ ਆਪਣੇ ਹੀ ਬਾਗ ਪਰਿਵਾਰ ਵਿੱਚੋਂ ਚਾਚੇ ਤਾਇਆਂ 'ਚ ਇੱਕ ਨੌਜਵਾਨ, ਉਸ ਨੂੰ ਇਹ ਭੈੜੀ ਆਦਤ ਪੈ ਗਈ ਉਹਨ ਨਿੰਦਾ ਕਰਨੀ। ਜਦੋਂ ਇਹਨਾਂ ਨਾਮ ਜਪਣਾ, ਕਦੇ ਗੁਰੂ ਘਰਾਂ ਨੂੰ ਕਦੇ ਜਪਣ ਵਾਲਿਆਂ ਨੂੰ ਬਹੁਤ ਬੁਰਾ ਭਲਾ ਉਸ ਨੇ ਕਹਿਣਾ, ਮਖੌਲ ਕਰਿਆ ਕਰਨੇ। ਉਹ ਮਲੇਸ਼ੀਆ ਚਲਾ ਗਿਆ, ਜਦੋਂ ਉੱਥੋਂ ਕਾਫੀ ਸਾਲਾਂ ਬਾਅਦ ਆਇਆ, ਪੈਸਾ ਬਹੁਤ ਸੀ ਕੋਲ, ਜਦੋਂ ਆਇਆ ਨਾ ਰੱਬ ਨੇ ਇਹੋ ਜਿਹੀ ਬਿਮਾਰੀ ਲਾਈ, ਉਹਦਾ ਸਰੀਰ ਆਕੜ ਗਿਆ ਬਿਲਕੁਲ ਸਿੱਧਾ, ਨਾ ਮੁੜੇ, ਬੜਾ ਦੁਖੀ ਵੀ ਨਾ ਤਾਂ ਮੁੜਦਾ ਨਾ ਬੈਠਾ ਜਾਵੇ, ਫੱਟੇ ਦੀ ਤਰ੍ਹਾਂ ਲਟਾਣਾ। ਦਿਨ ਰਾਤ ਕਲਪਨਾ, ਅੰਦਰੋਂ ਤਰਲਾ ਜਿਹਾ ਨਿਕਲਿਆ। ਕਹਿਣ ਲੱਗੇ ਜਿਨ੍ਹਾਂ ਦੀ ਨਿੰਦਾ ਕੀਤੀ ਹੈ ਨਾ, ਜਿਨ੍ਹਾਂ ਨੂੰ ਮਾੜਾ ਭਲਾ ਕਿਹਾ ਹੈ, ਜੇ ਮੈਂ ਉਹਨਾਂ ਕੋਲ ਹੀ ਜਾਵਾਂ ਸ਼ਾਇਦ ਬਖਸ਼ਿਆ ਜਾਵਾਂ। ਬਾਬਾ ਰਾਮ ਸਿੰਘ ਕੋਲ ਗਏ, ਇਹੋ ਜਿਹਾ ਤਰਲਾ ਮਾਂ ਪੁੱਤਰਾਂ ਨੇ ਲਿਆ, ਉਹਨਾਂ ਦਾ ਅੰਦਰ ਦਰਵ ਗਿਆ, ਜਪਣ ਵਾਲੇ ਦਾ ਅੰਦਰ ਕੋਮਲ ਹੋਏਗਾ, ਨਾ ਜਪਣ ਵਾਲਾ ਕਠੋਰ। ਕਹਿੰਦੇ ਨੇ ਜਦੋਂ ਉਹਨਾਂ ਨੂੰ ਬੇਨਤੀ ਕੀਤੀ, ਕਰੋ ਭਾਈ ਸਾਹਿਬ ਕੋਲ ਆ ਗਏ। ਕਹਿਣ ਲੱਗੇ ਭਾਈ ਸਾਹਿਬ ਉਹਨਾਂ ਨੂੰ ਬੇਨਤੀ ਕੀਤੀ, ਸਿੰਘਾਂ ਨੂੰ ਤਰਸ ਆਇਆ। ਕਹਿੰਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਦੇ ਹਾਂ, ਪਰ ਤੈਨੂੰ ਪੂਰਾ ਪਾਠ ਸੁਣਨਾ ਪਵੇਗਾ, ਮਰਦਾ ਕੀ ਨਹੀਂ ਕਰਦਾ ਮਨੁੱਖ, ਮਰ ਤਾਂ ਰਿਹਾ ਵਾਂ। ਕਹਿਣ ਲੱਗੇ ਜੀ ਪਾਠ ਸੁਣਾਂਗਾ ਪਰ ਬੈਠ ਤਾਂ ਸਕਦਾ ਨਹੀਂ, ਲੇਟਿਆ ਕਹਿੰਦੇ ਪ੍ਰਵਾਨ ਅੰਮ੍ਰਿਤ ਵੇਲੇ 4 ਵਜੇ ਜਦੋਂ ਕੀਰਤਨ ਸ਼ੁਰੂ ਹੋਇਆ ਲਟਾ ਦਿੱਤਾ, 11 ਵਜੇ ਭੋਗ ਪੈ ਕੇ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਾ ਸੀ। ਕਹਿੰਦੇ ਜਦੋਂ ਸਿੰਘਾਂ ਨੇ ਐਨ ਜੁੜ ਕੇ ਇਹ ਆਨੰਦ ਵਿੱਚ ਕੀਰਤਨ ਕੀਤਾ ਅਤੇ ਜਦੋਂ ਇਹਨਾਂ ਪਹਿਲੇ ਉਹ ਅਰਦਾਸ ਕਰਨੀ ਸੀ, ਸਮਾਗਮ ਦੀ ਅਰਦਾਸ ਅਤੇ ਪਾਠ ਦੀ ਆਰੰਭਤਾ ਦੀ ਅਰਦਾਸ, ਕਹਿਣ ਲੱਗੇ ਸੱਜਣਾ ਜਰਾ ਤਿਆਰ ਹੋ ਜਾ, ਹੁਣ ਗੁਰੂ ਦੀ ਕਲਾ ਵਰਤੀ ਗਈ। ਕਹਿੰਦੇ ਉਦੋਂ ਇੱਕਦਮ ਕਲਾ ਵਰਤੇ, ਜਦੋਂ ਉਹਨਾਂ ਨੇ ਅਰਦਾਸ ਕੀਤੇ, ਅਰਦਾਸ ਕਰਕੇ ਸਿਰ ਚੁੱਕਿਆ, ਉਹਨੂੰ ਫੜ ਕੇ ਲਟਾਇਆ ਸੀ, ਉੱਠਣ ਲੱਗਾ ਅਤੇ ਕਹਿੰਦਾ ਏ ਹੁਣ ਮੈਂ ਬਹਿ ਸਕਦਾ ਜੇ ਮੈਨੂੰ ਬਹਾ ਦਿਓ। ਜਦੋਂ ਬਹਾਇਆ ਭਾਈ ਰਾਮ ਸਿੰਘ ਕਹਿਣ ਲੱਗੇ ਪ੍ਰਸ਼ਾਦ ਲੈ ਕੜਾ ਪ੍ਰਸ਼ਾਦ, ਜਦੋਂ ਉਹ ਦਿੱਤਾ ਅਤੇ ਕਹਿਣ ਲੱਗਾ ਹੱਥ ਛੱਡ ਦਿਓ, ਹੁਣ ਮੈਂ ਆਪੇ ਬਹਿ ਸਕਦਾ ਵਾਂ। ਪੂਰਾ ਅਖੰਡ ਪਾਠ ਸਾਹਿਬ ਸੁਣਿਆ, ਜਦੋਂ ਭੋਗ ਪਿਆ ਅਤੇ ਨਵਾਂ ਨਰੋਆ ਖੋ ਕੇ ਉਹ ਗੁਰੂ ਕੇ ਪਿਆਰੇ ਤੁਰਿਆ ਫਿਰਿਆ। ਮੇਰਾ ਮੇਰੇ ਸਤਿਗੁਰੂ ਜੀ ਦੀਆਂ ਸਮਾਂ ਖੋ ਗਿਆ ਹੈ। ਆਪਣੇ ਗੁਰੂ ਦੀ ਵਡਿਆਈ ਵਿੱਚ ਕੇਵਲ ਇੱਕ ਪੰਕਤੀ ਪੜੋ, ਰਲ ਆਖੋ ਜੇ ਗੁਰਵੜ ਪਾਗੀ ਪਾਇਆ ਐਸਾ, ਗੁਰਵੜ ਪਾਗੀ ਪਾਇਆ, ਗੁਰਵੜ ਪਾਗੀ ਪਾਇਆ ਐਸਾ, ਗੁਰਵੜ ਪਾਗੀ ਪਾਇਆ, ਗੁਰਵੜ। ਗੁਰਵੜ ਪਾਗੀ ਪਾਇਆ ਐਸਾ, ਗੁਰਵੜ ਪਾਗੀ ਪਾਇਆ, ਗੁਰਵੜ ਪਾਗੀ ਪਾਇਆ ਐਸਾ, ਗੁਰਵੜ ਪਾਗੀ ਪਾਇਆ, ਗੁਰਵੜ ਪਾ।
ਵਾਹਿਗੁਰੂ।
ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਮਿਹਰਾਂ ਕਰਨ ਸਾਨੂੰ ਇਹਨਾਂ ਔਗਣਾਂ ਤੋਂ ਬਚਾਉਣ ਜਿਹੜੇ ਭਾਈ ਗੁਰਦਾਸ ਸਾਹਿਬ ਗੁਣ ਦੱਸ ਰਹੇ ਨੇ, ਸਾਡੀ ਝੋਲੀ ਵਿੱਚ ਪੈਣ, ਅਸੀਂ ਸਾਰੇ ਰਲ ਮਿਲ ਕੇ ਸਾਹਿਬ ਦੀ ਪਵਿੱਤਰ ਬਾਣੀ ਦਾ ਆਨੰਦ ਮਾਣੀਏ। ਇਹਨੇ ਬਚਨ ਪ੍ਰਵਾਨ ਕਰਨੇ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।